ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੀਵ ਈਸ ਅਰ ਬ੍ਰਹਮ ਹੈ, ਜਾਸੋਂ ਏਕ ਬਖਾਨ। ਯਹ ਅਰਥ ਸਭ ਵਚਨ ਕੋ ਬੁੱਧ ਬਲ ਜਾਨੋ ਜਾਨ। ਜੀਵ ਈਸ ਅਰ ਬ੍ਰਹਮ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਜੋ ਵਿਚਾਰ ਕਰ ਰਹੇ ਹਾਂ ਅਧਿਆਤ ਪ੍ਰਕਾਸ਼ ਦੀ, ਕੱਲ੍ਹ ਬਿਰਤੀਆਂ ਦੇ ਬਾਰੇ ਥੋੜ੍ਹਾ ਪੜ੍ਹਿਆ ਸੀ। ਪੀਤਾ ਜੋ ਈਸ਼ਕੀ ਈਸ਼ਤਾ, ਈਸ਼ਦਾ ਈਸ਼ਤਾ ਪੁਣਾ ਈਸ਼ਵਰ ਪੁਣਾ ਤਿਆਗ ਕੇ, ਜੀਵ ਦਾ ਅਵਿਵੇਕ ਭਾਵ ਅਗਿਆਨ ਤਿਆਗ ਕੇ, ਇਹ ਜਿਹੜੇ ਤਿੰਨੇ ਪਦਾਂ ਦੇ ਅਰਥ ਆ, ਭਾਵ ਤੱਤ ਪਦ, ਤਵੰਗ ਪਦ, ਇਤਿਹਾਸ ਪਦ ਇੱਕੋ ਹੀ ਆ। ਇਹ ਅਧਿਆਤਮ ਪ੍ਰਕਾਸ਼ ਸ਼ਾਮਵੇਦ ਦੇ ਤੱਤਵਮਸੀ ਮਹਾਂਵਾਕ ਦੇ ਉੱਪਰ ਲਿਖਿਆ ਗਿਆ ਹੈ। ਕਈ ਇਹਨੂੰ ਤੱਤਵ ਸੀ ਕਹਿ ਦਿੰਦੇ ਆ ਮਹਾਂਵਾਕ ਨੂੰ, ਪਰ ਜਿਵੇਂ ਪੰਜਾਬੀ ਵਿੱਚ ਤਵੰਗ ਆਸ, ਇਵੇਂ ਸੰਧੀਆਂ ਕਰਕੇ ਤਿੰਨ ਪਦ ਬਣਾਏ ਇਹਦੇ। ਪੰਜਾਬੀ 'ਚ ਟਿੱਪੀ ਪੜ੍ਹੀ ਜਾਂਦੀ ਹੈ, ਸੰਸਕ੍ਰਿਤ 'ਚ ਮੰਮਾ ਪੜ੍ਹਿਆ ਜਾਂਦਾ ਟਿੱਪੀ ਬਿੰਦੀ ਨੂੰ। ਇਸ ਤਰ੍ਹਾਂ ਤੱਤਵਮ ਅਸੀ ਜਾਂ ਤੱਤਵਮ ਅਸੀ, ਭਾਵ ਜਿਹੜੀ ਟਿੱਪੀ ਆ ਉਹ ਮੰਮਾ ਹੋ ਜਾਣਾ, ਐੜਾ ਗੁਪਤ ਰਹਿ ਕੇ ਸੱਸੇ ਨੂੰ ਜਿਹੜੀ ਸਿਹਾਰੀ ਆ ਬਿਹਾਰੀ ਤਰ੍ਹਾਂ ਬੋਲੀ ਜਾਣੀ ਤੱਤਵ ਮਸੀ। ਸੋ ਇਹ ਸ਼ਾਮ ਵੇਦ ਦਾ ਜਿਹੜਾ ਮਹਾਂਵਾਕ ਉਹਦੀ ਵਿਚਾਰ ਕਰ ਰਹੇ ਹਾਂ। ਲਕਸ਼ਣਾ ਬਿਰਤੀ ਦੇ ਸੰਬੰਧ ਵਿੱਚ ਆਇਆ ਸੀ ਕਿ ਬਿਰਤੀਆਂ ਦੋ ਪ੍ਰਕਾਰ ਦੀਆਂ, ਸ਼ਕਤੀ ਬਿਰਤੀ ਅਤੇ ਦੂਸਰੀ ਲਕਸ਼ਣ ਲੱਖਿਆਣਾ ਬਿਰਤੀ। ਅੱਗੇ ਲਕਸ਼ਣਾ ਬਿਰਤੀ ਜਿਹੜੀ ਉਹ ਤਿੰਨ ਪ੍ਰਕਾਰ ਦੀ, ਜਹਿਤ ਅਜਹਿਤ ਅਤੇ ਭਾਗ ਤਿਆਗ। ਸੋ ਉਹਦਾ ਆਪਾਂ ਸੂਖਮ ਤੌਰ 'ਤੇ ਵਿਚਾਰ ਕੀਤੀ ਸੀ, ਜਿੱਥੇ ਸੰਪੂਰਨ ਵਾਚ ਅਰਥ ਦਾ ਤਿਆਗ ਹੋ ਜਾਏ ਅਤੇ ਵਾਚ ਅਰਥ ਦੇ ਸੰਬੰਧੀ ਦਾ ਗ੍ਰਹਿਣ ਹੋਵੇ ਉਹਨੂੰ ਲਕਸ਼ਣਾ ਬਿਰਤੀ ਕਹਿੰਦੇ। ਵੀ ਜਿਵੇਂ ਗਾਈਆਂ ਦਾ ਵਾੜਾ ਗੰਗਾ ਨਦੀ ਦੇ ਵਿੱਚ ਕਹਿ ਦਿੱਤਾ ਕਿ ਪੁਰਸ਼ ਨੇ ਜਦੋਂ ਪੁੱਛਿਆ ਵੀ ਗਾਈਆਂ ਦਾ ਵਾੜਾ ਕਿੱਥੇ ਹੈ, ਤੇ ਉਹਨੇ ਕਿਹਾ ਵੀ ਗੰਗਾ ਵਿੱਚ ਗਾਈਆਂ ਦਾ ਵਾੜਾ ਹੈ। ਇੱਥੇ ਜਿਹੜਾ ਗੰਗਾ ਪਾਦ ਆ ਦਾ ਜਿਹੜਾ ਵਾਚ ਅਰਥ ਆ, ਦੇਵ ਨਦੀ ਦਾ ਪ੍ਰਵਾਹ, ਉਹਦੇ ਵਿੱਚ ਗਾਂ ਦਾ ਵਾੜਾ ਸੰਭਵ ਨਹੀਂ ਆ, ਇਸੇ ਕਰਕੇ ਸੰਪੂਰਨ ਵਾਚ ਅਰਥ ਦਾ ਤਿਆਗ ਅਤੇ ਉਹਦਾ ਤਿਆਗ ਕਰ ਦੇ ਸੰਬੰਧੀ ਦਾ ਭਾਵ ਕਿਨਾਰੇ ਦਾ ਗ੍ਰਹਿਣ। ਸੌਖਾ ਜਿਹਾ ਵੀ ਗਾਈਆਂ ਦਾ ਵਾੜਾ ਗੰਗਾ ਵਿੱਚ, ਗੰਗਾ ਵਿੱਚ ਹੋ ਨਹੀਂ ਸਕਦਾ, ਅਤੇ ਇਸ ਗੰਗਾ ਪਦ ਨੂੰ ਉਹਦਾ ਤਿਆਗ ਕਰਕੇ ਉਹਦੇ ਕਿਨਾਰੇ ਦਾ ਗ੍ਰਹਿਣ ਕਰਨਾ, ਕਿਉਂਕਿ ਗਾਈਆਂ ਦਾ ਵਾੜਾ ਸ਼ਬਦ ਦੇ ਨਾਲ ਰਹੂਗਾ ਹੀ ਨਾ, ਵੀ ਗਾਈਆਂ ਦਾ ਵਾੜਾ ਗੰਗਾ ਦੇ ਕਿਨਾਰੇ 'ਤੇ ਹੈ, ਉਹਦੇ ਸੰਬੰਧੀ ਦਾ ਗ੍ਰਹਿਣ ਕਰ ਲਿਆ, ਭਾਵ ਗੰਗਾ ਨੂੰ ਤਿਆਗ ਕੇ ਸੰਬੰਧੀ ਕਿਨਾਰੇ ਨੂੰ ਗ੍ਰਹਿਣ ਕਰ ਲਿਆ। ਇਹ ਜਹਿਤੀ ਲੱਛਣਾ ਅਤੇ ਵਾਚ, ਜਿੱਥੇ ਵਾਚ ਅਰਥ ਦਾ ਤਿਆਗ ਨਾ ਕਰਕੇ ਭਾਵ ਵਾਚ ਅਰਥ ਨੂੰ ਗ੍ਰਹਿਣ ਕਰ ਲੈਣਾ ਅਤੇ ਸੰਬੰਧੀ ਦਾ ਗ੍ਰਹਿਣ ਹੋਵੇ ਉਹ ਅਜਹਿਤੀ ਲੱਛਣਾ। ਜਿਵੇਂ ਕਿਸੇ ਨੇ ਕਿਹਾ ਵੀ ਖੂਨ ਦੌੜਦਾ ਹੈ, ਭਾਵ ਖੂਨ ਸਰੋਣ ਦਾ ਅਰਥ ਲਾਲ ਹੁੰਦਾ, ਭਾਵ ਲਾਲ ਦੌੜਦਾ ਹੈ, ਵਾਹਿਗੁਰੂ ਦੇ ਖੂਨ ਅਰਥ ਨਹੀਂ, ਭਾਵ ਸਰੋਣ ਦੌੜਦਾ ਲਾਲ ਦੌੜਦਾ ਹੈ। ਇੱਥੇ ਹੁਣ ਵੀ ਜਿਹੜਾ ਲਾਲ ਪਦ ਦਾ ਵਾਚ ਅਰਥ ਆ ਉਹ ਬਣਦਾ ਲਾਲ ਰੰਗ। ਉਹਦੇ ਵਿੱਚ ਹੁਣ ਦੌੜਨਾ ਠੀਕ ਸੰਭਵ ਨਹੀਂ, ਲਾਲ ਤਾਂ ਦੌੜ ਨਹੀਂ ਸਕਦਾ ਰੰਗ, ਇਸ ਕਰਕੇ ਲਾਲ ਰੰਗ ਜੋ ਵਾਚ ਅਰਥ ਆ ਉਹਦਾ ਗ੍ਰਹਿਣ ਕਰਕੇ ਉਹਦਾ ਤਿਆਗ ਵੀ ਨਹੀਂ ਕਰਨਾ ਅਤੇ ਨਾ ਸੰਬੰਧੀ ਦਾ ਗ੍ਰਹਿਣ ਕਰ ਲਿਆ ਵੀ ਘੋੜਾ ਦੌੜਦਾ ਹੈ, ਲਾਲ ਘੋੜਾ ਲਾਲ ਰੰਗ ਵਾਲਾ ਘੋੜਾ ਦੌੜਦਾ ਹੈ। ਇਸ ਤਰ੍ਹਾਂ ਵਾਚ ਅਰਥ ਅਤੇ ਸੰਬੰਧੀ ਅਰਥ ਦੋਵੇਂ ਗ੍ਰਹਿਣ ਹੋ ਗਏ, ਇਹਨੂੰ ਅਜਿਹਤੀ ਲਕਸ਼ਣਾਂ ਕਹਿੰਦੇ ਨੇ। ਫਿਰ ਭਾਗ ਤਿਆਗ ਲਕਸ਼ਣਾਂ, ਭਾਵ ਜਿੱਥੇ ਕੋਈ ਵਿਰੋਧੀ ਕੋਸ਼ਕ ਵਾਚ ਭਾਗ ਹੋਵੇ ਉਹਦਾ ਤਿਆਗ ਕਰ ਦੇਣਾ, ਉਹਦੇ ਸੰਬੰਧੀ ਦਾ ਜਿਹੜਾ ਜਿਹਦੇ ਵਿੱਚ ਕੋਈ ਵਿਰੋਧ ਨਹੀਂ ਹੈ ਕੋਸ਼ਕ ਜਿਹੜਾ ਭਾਗ ਹਿੱਸਾ ਗ੍ਰਹਿਣ ਕਰ ਲੈਣਾ ਉਹਨੂੰ ਭਾਗ ਤਿਆਗ ਲਕਸ਼ਣਾਂ ਕਹਿੰਦੇ ਹਨ। ਸਿੱਧਾ ਜਾਂ ਸੌਖਾ ਸਮਝਣਾ ਹੋਵੇ ਤਾਂ ਭਾਵ ਇੱਕ ਭਾਗ ਭਾਗ ਨਾਮ ਹੁੰਦਾ ਹਿੱਸੇ ਦਾ, ਭਾਵ ਇੱਕ ਹਿੱਸੇ ਦਾ ਤਿਆਗ ਕਰ ਦੇਣਾ ਪਦ ਦੇ ਅਤੇ ਇੱਕ ਹਿੱਸੇ ਦਾ ਗ੍ਰਹਿਣ ਕਰ ਲੈਣਾ। ਉਹ ਕੀ ਆ ਵਿਸ਼ੇ ਦੱਸਿਆ ਗਿਆ, ਜਿਵੇਂ ਤਤ ਪਦ ਆ ਅਤੇ ਤਤ ਪਦ ਦਾ ਕੀ ਬਣਦਾ, ਤਤ ਪਦ ਦਾ ਵਾਚ ਅਰਥ ਬਣਦਾ ਜੀਵ, ਤਤ ਪਦ ਦਾ ਵਾਚ ਅਰਥ ਬਣਦਾ ਈਸ਼ਵਰ ਅਤੇ ਲਕਸ਼ ਅਰਥ ਬਣਦਾ ਸ਼ੁੱਧ ਬ੍ਰਹਮ। ਸ਼ੁੱਧ ਬ੍ਰਹਮ ਲਕਸ਼ ਅਰਥ ਦਾ ਗ੍ਰਹਿਣ ਕਰ ਲੈਣਾ ਕਿਉਂਕਿ ਲਕਸ਼ਣਾ ਬਿਰਥੀ ਦੀ ਗੱਲ ਆ ਨਾ ਇੱਥੇ, ਵਾਚ ਅਰਥ ਦਾ ਤਿਆਗ ਕਰ ਦੇਣਾ। ਭਾਵ ਤਤ ਪਦ ਦੇ ਦੋ ਹਿੱਸੇ ਆ, ਇੱਕ ਵਾਚ ਅਰਥ ਰਾਹੀਂ ਇੱਕ ਲਕਸ਼ ਅਰਥ ਰਾਹੀਂ, ਲਕਸ਼ ਅਰਥ ਗ੍ਰਹਿਣ ਕਰ ਲੈਣਾ ਇੱਕ ਹਿੱਸਾ ਵਾਚ ਅਰਥ ਤਿਆਗ ਕਰ ਦੇਣਾ। ਇਸ ਤਰ੍ਹਾਂ ਸ਼ੁੱਧ ਬ੍ਰਹਮ ਤਵੰਗ ਪਦ ਜਿਹੜਾ ਆ ਉਹਦਾ ਵਾਚ ਅਰਥ ਜੀਵ ਆ, ਲਕਸ਼ ਅਰਥ ਕੁਟਸਥ ਆਤਮਾ ਅਤੇ ਵਾਚ ਅਰਥ ਜੀਵ ਦਾ ਤਿਆਗ ਕਰਕੇ ਕੁਟਸਥ ਆਤਮਾ ਦਾ ਗ੍ਰਹਿਣ ਕਰ ਲੈਣਾ ਅਤੇ ਅਸ ਪਦ ਵਿੱਚ ਅਭੇਦ ਆਪਣੇ ਆਪ ਹੀ ਹੋ ਜਾਏਗਾ। ਅਸ ਪਦ ਦਾ ਕਿਉਂਕਿ ਵਾਚ ਅਰਥ ਅਤੇ ਜਿਹੜਾ ਲਕਸ਼ ਅਰਥ ਆ ਉਹ ਸ਼ੁੱਧ ਬ੍ਰਹਮ ਆ ਅਤੇ ਈਸ਼ਵਰ ਦਾ ਸ਼ੁੱਧ ਬ੍ਰਹਮ ਹੋ ਗਿਆ, ਇਸ ਦੋਵਾਂ ਦਾ ਸੁਮੇਲ ਹੋ ਗਿਆ ਅਤੇ ਕੁਟਸਥ ਆਤਮ ਆਤਮਾ ਜਿਹੜਾ ਹੈ ਉਹ ਵੀ ਈਸ਼ਵਰ ਦਾ, ਈਸ਼ਵਰ ਭਾਵ ਪਰਮੇਸ਼ਵਰ ਦਾ ਹੀ ਅੰਸ਼ ਹੈ, ਪਰਮੇਸ਼ਵਰ ਅੰਸੀ ਹੈ ਆਤਮਾ ਅੰਸੀ ਹੈ, ਪਰਮੇਸ਼ਵਰ ਅੰਸੀ ਹੈ ਆਤਮਾ ਅੰਸ਼ ਹੈ, ਤੋ ਅੰਸ਼ੀ ਅਤੇ ਅੰਸ਼ ਵਿੱਚ ਕੋਈ ਭੇਦ ਨਹੀਂ ਹੁੰਦਾ, ਇਸ ਕਰਕੇ ਤਿੰਨਾਂ ਦਾ ਸੁਮੇਲ ਹੋ ਗਿਆ ਅਤੇ ਜਿਹੜਾ ਹੈ ਭਾਗ ਤਿਆਗ ਲਕਸ਼ਣਾਂ ਦੇ ਰਾਹੀਂ ਇਹ ਜਿਹੜਾ ਸਪਸ਼ਟ ਹੁੰਦਾ ਵਾ, ਮਹਾਂਵਾਕ ਸਿੱਧ ਹੁੰਦਾ, ਮਹਾਂਵਾਕ ਦੀ ਜਿਹੜੀ ਏਕਤਾ ਆ ਉਹਦੇ ਵਿੱਚ ਭਾਗ ਤਿਆਗ ਲਕਸ਼ਣਾਂ ਹੀ ਸੰਭਵ ਆ, ਬਾਕੀ ਜਹਿਤੀ ਅਜਹਿਤੀ ਇਹ ਲਕਸ਼ਣਾਂ ਦੋਨੋਂ ਹੀ ਨਹੀਂ ਸੰਬੰਧਿਕ, ਇਹ ਦੋਨੋਂ ਸੰਭਵ ਨਹੀਂ ਆ ਕਿਉਂਕਿ ਮਾਂ ਵਿੱਚ ਭਾਗ ਤਿਆਗ ਲਕਸ਼ਣਾਂ ਜੇ ਮੰਨੀਏ ਤਾਂ ਤਤ ਤਵੰਗ ਪਦ ਦਾ ਜਿਹੜਾ ਵਾਚ ਅਰਥ ਆ ਉਹਦੇ ਵਿੱਚੋਂ ਜਿਹੜਾ ਕਰਮ ਸਹਿਤ ਮਾਇਆ ਅਵਿਦਿਆ, ਕਰਮ ਸਹਿਤ ਮਾਇਆ ਭਰਮ ਸਹਿਤ, ਭਰਮ ਸਹਿਤ ਮਾਇਆ ਵਾ ਅਵਿਦਿਆ ਰੂਪੀ ਵਿਰੋਧੀ ਭਾਗ ਦਾ ਤਿਆਗ ਕਰਕੇ ਅਤੇ ਅਵਿਰੋਧੀ ਜਿਹੜਾ ਅਸੰਗ ਸ਼ੁੱਧ ਚੇਤਨ ਆ ਉਸ ਭਾਗ ਦਾ ਗ੍ਰਹਿਣ ਹੋ ਜਾਣਾ ਉਹ ਅਤੇ ਉਹਨਾਂ ਦੀ ਜਿਹੜੀ ਏਕਤਾ ਬਣ ਜਾਣੀ ਹੈ। ਠੀਕ ਜਿਵੇਂ ਆਪ ਜੀ ਨੇ ਸੌਖਾ ਦੱਸ ਹੀ ਦਿੱਤਾ ਅਤੇ ਉਹ ਉਸ ਜਦੋਂ ਏਕਤਾ ਬਣ ਗਈ ਉਹ ਤੋਂ ਹੀ ਜਿਹੜੀ ਹੈ ਪਰਮ ਪੁਰਸ਼ਾਰਥ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਮਹਾਂਵਾਕ ਹੀ ਜਿਹੜਾ ਮਹਾਂਵਾਕ ਵਿੱਚ ਭਾਗ ਤਿਆਗ ਲਕਸ਼ਣ ਹੀ ਸੰਭਵ ਆ, ਇਹੀ ਭਾਵ ਲੱਗਣੀ ਹੈ ਜਿਹਦੇ ਵਿੱਚ ਵਾਚ ਅਰਥ ਦਾ ਤਿਆਗ ਕਰਕੇ ਅਤੇ ਜਿਹੜਾ ਹੈ ਲਕਸ਼ ਅਰਥ ਦਾ ਗ੍ਰਹਿਣ ਕਰ ਲੈਣਾ ਹੈ। ਸੋ ਆਪਾਂ ਇਹਦੀ ਕੱਲ੍ਹ ਵਿਚਾਰ ਕੀਤੀ ਸੀ, ਫਿਰ ਮਹਾਂਵਾਕ ਪੜ੍ਹੇ ਸਨ ਕਿ ਚਾਰ ਮਹਾਂਵਾਕ ਆ, ਉਹ ਆਇਆ ਸੀ ਨਾ ਕਿ ਸਿੱਖ ਸ਼ਾਮ ਵੇਦ ਕੇ ਬਚਨ ਕੋ ਕਹਿਓ ਸਭੈ ਵਿਸਥਾਰ, ਇਹ ਸ਼ਾਮ ਵੇਦ ਦੇ ਬਚਨ ਦਾ ਤੈਨੂੰ ਵਿਸਥਾਰ ਕਰਕੇ ਕਿਹਾ ਵਾ, ਆਹ ਜਿਹੜਾ ਪਿੱਛੇ ਤੇ ਚੱਲਦਾ ਹੁਣ ਇਹ ਤੱਤਵ ਮਸੀਹ ਦਾ ਹੀ ਸਾਰਾ ਵਿਸਥਾਰ ਆ ਅਧਿਆਤਮ ਪ੍ਰਕਾਸ਼। तैसे चारों वेद का इस उस इसे तरह चारे वेदां दा वेदां दे जिहड़े महावाक है निरधार महावाकां दा निर्णय कर ले। वह भी ये कहिंदे आ वी जीव ईश ते ब्रह्म इको ही ते तत्व मसी दा भी जिहड़ा कल आपां तत्व मसी दा भी आखरी अर्थ ते ये आ उहदा ग्रंथां विच लिखिया होया ते आपां ही पढ़ी लिया। तत् दा अर्थ हुंदा ओह ते तवंग दा अर्थ हुंदा वा तू आस दा अर्थ हुंदा है भाव ओह तू है। छां वेद दा ये तत्व मसी जिहड़ा महावाक है ना ये सार आ ये जिहड़े वेदां दे चार महावाक ये सार आ जिदा आप गुरबाणी विच गुरबाणी दे माह महावाक हुकम नामे लिखे हुंदे ना रोज़ ते वो कह जांदे अज दा महावाक की आ मुख वाक हुक्मनामा की आ महावाक गुरबाणी दे सारे महावाक ही आ बचन वेदां दे भी सारे बचन महावाक ही आ पर ये चार मुख रखे आ उपनिषदां विच ते महावाक तत्व मसी जिहड़ा है ये शाम वेद दा सार आ मन ते तत् दा अर्थ हैगा ओह तम दा अर्थ हैगा तू ते तू जा तुम ओ तू ओ तुम हो जा ओ तू आस कहीए है क्योंकि जदों तक मैं ते तू दा भेद आ तदों तक मैं ते तू दो अलग अलग वखरे वखरे हैं जो आप कहोंगे ना मैं ते तू उदो समझो वखरा पाने आपे उदो भेद आ पर जदों तू मैं खत्म कर दईए दो तू तो मैं इकट्ठे हो जाण भाव आप तू मैं जो आप कहने जो तू मैं कहता उदो दो जाने हो गए जो आप इकट्ठे हो के कहता जो आप इकट्ठे हो गए फिर आप की बनना असी भाव हम फिर असी हो जाना तो जो असी हो गए तो आप एक हो गए दोनों मिलके जेड़ा है एक हो जाता उदों उत्थे ये नहीं रह जाता तू मैं जिदा जिन्ना चिर तू मैं चिर भेद दृष्टि है जो कहता असी उदो समझ लो एक सारे एक एक ही हो गए। इस महावाक का फिर अर्थ यही है भी वह ब्रह्म तू ही है ठीक है जी यदा अखरी अर्थ ही आ ਉਹ ਲਿਖਿਆ ਹੀ ਨਾ ਅੱਗੇ ਵੀ ਇਹਦਾ ਭੇਵਾ ਖੰਡ ਚੰਦਰਮਾ ਗ੍ਰੰਥ ਵਿੱਚ ਬੜਾ ਵਿਸਥਾਰ ਆ ਇਹਨਾਂ ਮਹਾਂਵਾਕਾਂ ਦਾ ਅਤੇ ਦੂਸਰਾ ਮਹਾਂਵਾਕ ਜਿਹੜਾ ਆ ਉਹ ਸੀ ਪਰ ਗਿਆਨਮਾਨੰਦ ਬ੍ਰਹਮ ਪਰ ਗਿਆਨਮਾਨੰਦ ਦਾ ਇਹਦਾ ਕਈ ਵਿਸ ਬਹੁਤ ਵਿਸਥਾਰ ਜਿਹੜਾ ਆਉਂਦਾ ਹੈ ਗ੍ਰੰਥਾਂ ਵਿੱਚ ਪਰ ਗਿਆਨ ਮਤਲਬ ਭਾਵ ਇਹਦਾ ਅਰਥ ਇੰਨਾ ਹੀ ਸੌਖਾ ਜਿਹਾ ਪਰ ਗਿਆਨਮ ਕਈ ਥਾਂ ਲਿਖਿਆ ਪਰ ਗਿਆਨਮ ਬ੍ਰਹਮ ਇੱਥੇ ਕਈ ਥਾਵਾਂ 'ਤੇ ਲਿਖਿਆ ਪਰ ਗਿਆਨਮਾਨੰਦ ਇਹਦਾ ਮਹਾਂਵਾਕ ਆ ਮੈਂ ਬਸ ਮਹਾਂਵਾਕ ਦਾ ਅਰਥ ਇਹ ਆ ਵੀ ਬ੍ਰਹਮ ਪਰਮ ਚੇਤਨਾ ਹੈ ਚੇਤਨਾ ਆਤਮਾ ਬ੍ਰਹਮ ਇੱਕ ਹੀ ਚੀਜ਼ ਆ ਹਾਂਜੀ ਇਹ ਪਰਾਇਆਵਾਚੀ ਸ਼ਬਦ ਆ ਅਤੇ ਬ੍ਰਹਮ ਭਾਵ ਪਰਮ ਆਤਮਾ ਹੈ ਆਤਮਾ ਬ੍ਰਹਮ ਬ੍ਰਹਮ ਜਿਹੜਾ ਉਹ ਪਰਮਾਤਮਾ ਉਹਨੂੰ ਆਪਾਂ ਪਰਮਾਤਮਾ ਵੀ ਕਹਿ ਦਿੰਦੇ ਹਾਂ ਨਾ ਅਤੇ ਫਿਰ ਇਹਦਾ ਪਰ ਗਿਆਨਮ ਬ੍ਰਹਮ ਦਾ ਇਹ ਵੀ ਅਰਥ ਆ ਇਸ ਮਹਾਂਵਾਕ ਦਾ ਕਿ ਪ੍ਰਗਟੀ ਜਿਹੜਾ ਹੈ ਗਿਆਨ ਬ੍ਰਹਮ ਹੈ ਪ੍ਰਗਟ ਗਿਆਨ ਬ੍ਰਹਮ ਹੈ ਜੋ ਵੀ ਸ਼ੁੱਧ ਸਰੂਪ ਆ ਗਿਆਨ ਸਰੂਪ ਆ ਬ੍ਰਹਮ ਹੈ ਨਾ ਪ੍ਰਗਟ ਗਿਆਨ ਸਰੂਪ ਆਨੰਦ ਸਰੂਪ ਬ੍ਰਹਮ ਹੈ ਹਾਂਜੀ ਤੀਸਰਾ ਹੈਗਾ ਵਾ ਮਹਾਂਵਾਕ ਜਿਹੜਾ ਅਹੰ ਬ੍ਰਹਮ ਅਸਮੀ ਅਹੰ ਕਹੀਏ ਮੈਂ ਬ੍ਰਹਮ ਅਸੀਂ ਕਹੀਏ ਹੂੰ ਜਾਂ ਹਾਂ ਮੈਂ ਬ੍ਰਹਮ ਹਾਂ ਇਹ ਯਜੁਰਵੇਦ ਦਾ ਮਹਾਂਵਾਕ ਹੈ ਪਰ ਗਿਆਨਮਾਨੰਦ ਰਿਗਵੇਦ ਦਾ ਮਹਾਂਵਾਕ ਆ ਤੱਤਵ ਮਸੀ ਸ਼ਾਮ ਵੇਦ ਦਾ ਮਹਾਂਵਾਕ ਆ ਇਹ ਕਹਿੰਦਾ ਆਇਮ ਆਤਮਾ ਬ੍ਰਹਮ ਇਹ ਕੀ ਆ ਅਥਰਵਣ ਵੇਦ ਦਾ ਮਹਾਂਵਾਕ ਆ। ਸੰਸਕ੍ਰਿਤੀ ਸੰਸਕ੍ਰਿਤ ਵਿੱਚ ਇਹਨੂੰ ਆਇਮ ਅਹਿਮ ਪੜ੍ਹ ਲੈਂਦੇ ਆ ਅਤੇ ਜਿਹੜਾ ਸੰਸਕ੍ਰਿਤ ਵਿੱਚ ਤੈਨੂੰ ਪੜ੍ਹ ਲੈਂਦੇ ਆਇਮ ਅਤੇ ਜਿਹੜਾ ਹੈ ਆਪਾਂ ਪੜ੍ਹਦੇ ਹਾਂ ਆਪਾਂ ਕੋਈ ਟਿੱਕੀ ਮੰਮੇ ਥਾਂ ਟਿੱਪੀ ਲਾਦੇ ਆ ਫਿਰ ਆਇਮ ਬ੍ਰਹਮਾਸਮੀ ਕਹਿ ਦਿੰਦੇ ਹਾਂ ਜਾਂ ਵੀ ਆਇਮ ਆਤਮਾ ਬ੍ਰਹਮ। ਅਸਲ ਵਿੱਚ ਆਇਮ ਆਤਮਾ ਬ੍ਰਹਮ ਆਪਾਂ ਕਹਿੰਦੇ ਹਾਂ ਸੰਸਕ੍ਰਿਤ ਵਿੱਚ ਆਇਮ ਆਤਮਾ ਬ੍ਰਹਮ ਇਹਦਾ ਮਾਂ ਵਾਕਦਾ ਅਤੇ ਇਹਦਾ ਅਤੇ ਆਇਮ ਨਾਮ ਹੁੰਦਾ ਆਤਮਾ ਦਾ ਆਇਮ ਨਾਮ ਯਹ ਦਾ ਯਹ ਆਤਮਾ ਬ੍ਰਹਮ ਹੈ ਆਇਮ ਨਾਮ ਹੈ ਯਹ ਦਾ ਆਤਮਾ ਦੇ ਆਤਮਾ ਹੀ ਹੈ ਯਹ ਆਤਮਾ ਬ੍ਰਹਮ ਹੈ ਭਾਵ ਜਿਹੜਾ ਆਪਣੇ ਅੰਦਰ ਹੈ ਨਾ ਪ੍ਰਕਾਸ਼ ਕਰ ਰਿਹਾ ਸਾਡੇ ਸਰੀਰ ਨੂੰ ਅਤੇ ਪਰ ਪਰੋਕਸ਼ ਆ ਪਰਤੱਖ ਸਰੀਰ ਤੋਂ ਪਰੇ ਆ ਉਹ ਹੈਗਾ ਵਾ ਆਤਮਾ। ਹਾਂਜੀ ਅਤੇ ਉਹ ਆਤਮਾ ਇਸ ਕਰਕੇ ਮਾਂ ਵਾਕ ਅਥਰਵਣ ਵੇਦ ਦਾ ਇਹ ਗੱਲ ਕਹਿੰਦਾ ਆਇਮ ਆਤਮਾ ਬ੍ਰਹਮ ਭਾਵ ਇਹ ਆਤਮਾ ਬ੍ਰਹਮ ਰੂਪ ਹੈ। ਚੌਵਾਂ ਵਿੱਚੋਂ ਵੇਖੋ ਦੱਸਿਆ ਉਹ ਤੂੰ ਹੈ ਅਤੇ ਇਸ ਤਰ੍ਹਾਂ ਮੈਂ ਬ੍ਰਹਮ ਹੂੰ ਉਹ ਤੂੰ ਹੈ ਫਿਰ ਬ੍ਰਹਮ ਪਰਮ ਚੇਤਨਾ ਹੈ ਭਾਵ ਬ੍ਰਹਮ ਪਰਮ ਆਤਮਾ ਹੈ ਅਤੇ ਇਹ ਆਤਮਾ ਬ੍ਰਹਮ ਹੈ। ਚੌਂ ਵਿੱਚ ਵੇਖੋ ਆਤਮਾ ਬ੍ਰਹਮ ਇੱਕ ਹੀ ਕਿਹਾ ਹੈ ਚੌਂ ਮਾਂ ਵਾਕਾਂ ਵਿੱਚ ਹੀ ਅਤੇ ਸੋ ਇੱਥੇ ਉਹ ਵੀ ਕਹਿ ਰਹੇ ਆ ਗੁਰੂ ਜੀ ਵੀ ਸਿੱਖ ਨੂੰ ਵੀ ਵੇਖ ਸਿੱਖ ਤੈਸੇ ਚਾਰੋਂ ਵੇਦਾਂ ਵੇਦ ਕੇ ਜਿਹੜੇ ਚਾਰੇ ਵੇਦਾਂ ਦੇ ਮਾਂ ਵਾਕ ਹੈ ਉਹਦਾ ਤੂੰ ਨਿਰਣਾ ਕਰ ਲਾ। ਦੋਹਰਾ ਜੀਵ ਈਸ ਅਰ ਬ੍ਰਹਮ ਹੈ ਕਿ ਜੋ ਜੀਵ ਹੈ ਈਸ਼ ਈਸ਼ਵਰ ਆ ਅਤੇ ਬ੍ਰਹਮ ਪਰਮਾਤਮਾ ਹੈ ਜਾਂ ਸੋ ਏਕ ਬਖਾਣ ਜਿਨ੍ਹਾਂ ਨੂੰ ਇੱਕ ਹੀ ਕਥਨ ਕਰਦੇ ਜੀਵ ਈਸ਼ ਬ੍ਰਹਮ ਨੂੰ ਭਾਵ ਇਹਨਾਂ ਤਿੰਨਾਂ ਨੂੰ ਜਿਨ੍ਹਾਂ ਨੂੰ ਇੱਕ ਹੀ ਕਥਨ ਕਰਦੇ ਵੇਦਾਂ ਦੇ ਚਾਰੇ ਮਹਾਂ ਵਾਕ ਵੀ ਤੈਨੂੰ ਹੁਣੇ ਮਾਂ ਵਾਕ ਵੀ ਦੱਸੇ ਹੈ ਇਹ ਅਰਥ ਸਭ ਵਚਨ ਕੋ ਇਹ ਹੈ ਕਹੀਏ ਇਹ ਜਿਹੜੇ ਮਹਾਂਵਾਕ ਵੇਦਾਂ ਦੇ ਮਹਾਂਵਾਕਾਂ ਦੇ ਬਚਨ ਆ ਇਹ ਅਰਥ ਵੇਦਾਂ ਦੇ ਜਿਹੜੇ ਮਹਾਂਵਾਕ ਚਾਰ ਉਹ ਮਹਾਂਵਾਕਾਂ ਰੂਪ ਬਚਨਾਂ ਦੇ ਇਹੋ ਹੀ ਅਰਥ ਬਣਦੇ ਆ ਇਹ ਅਰਥ ਸਭ ਵਚਨ ਕੋ ਸਾਰੇ ਬਚਨਾਂ ਦੇ ਨਾ ਮਹਾਂਵਾਕਾਂ ਦੇ ਜਿਹੜੇ ਬਚਨ ਆ ਉਹਨਾਂ ਦੇ ਇਹੀ ਅਰਥ ਬਣਦੇ ਆ ਕਿ ਇਹ ਆਤਮਾ ਪਰਮਾਤਮਾ ਇੱਕ ਹੀ ਹੈ। ਬੁੱਧ ਬਲ ਜਾਨ ਨੌਜਾਨ ਇਹ ਜਾਨ ਕਹੀਏ ਪਿਆਰੇ ਸੁਜਾਨ ਸਿੱਖ ਅਤੇ ਤੂੰ ਆਪਣੀ ਬੁੱਧੀ ਦੇ ਬਲ ਨਾਲ ਇਹ ਤੂੰ ਜਿਹੜਾ ਹੈ ਜਾਣਨਾ ਕਰ ਆਪਣੀ ਬੁੱਧੀ ਦੇ ਬਲ ਨਾਲ ਜਾਣਨਾ ਕਰ ਜਿਹੜਾ ਜਾਨ ਸ਼ਬਦ ਉਹਦਾ ਅਰਥ ਪਿਆਰੇ ਜਾਂ ਸੁਜਾਨ ਸਿੱਖ ਪਿਆਰੇ ਅਰਥ ਦਾ ਹੈ ਪਿਆਰੇ ਸੁਜਾਨ ਸਿੱਖ ਆਪਣੀ ਬੁੱਧੀ ਦੇ ਬਲ ਨਾਲ ਜਾਣੋ ਕਹੀਏ ਜਾਣਨਾ ਕਰ ਕਿ ਇਹ ਜਿਹੜੇ ਸਾਰੇ ਵੇਦਾਂ ਦੇ ਮਹਾਂਵਾਕ ਰੂਪ ਬਚਨ ਆ ਇਹਨਾਂ ਦੇ ਇਹੋ ਹੀ ਅਰਥ ਬਣਦੇ ਜੋ ਤੈਨੂੰ ਉੱਪਰ ਦੱਸੇ ਆ। ਦੋਹਰਾ ਸਤ ਚਿੱਤ ਆਨੰਦ ਅਦ ਅਦਵੈਤੀ ਅਦਵਿੱਤੀ ਇੱਥੇ ਲਿਖਿਆ ਅਦਵਤੀ ਕਈ ਥਾਂ 'ਤੇ ਅਦਵਿੱਤੀ ਲਿਖਿਆ ਅਦਵਿੱਤੀ ਇਹ ਪਾਠ ਹੀ ਸੋਧਿਆ ਕਿਉਂਕਿ ਅੱਗੇ ਆ ਹੀ ਜਾਣਾ ਵਾ ਇੱਥੇ ਕਥਨ ਇਹਦਾ ਹੁਣ ਵਿਸਥਾਰ ਹੋਊਗਾ ਇਹਨਾਂ ਜਿਹੜੇ ਨਾਮ ਆ ਰਹੇ ਹੈ। ਦੋਹਰਾ ਸਤ ਚਿੱਤ ਆਨੰਦ ਅਦਵਿੱਤੀ ਹੁਣ ਅੱਗੇ ਬ੍ਰਹਮ ਦੇ 12 ਵਿਸ਼ੇਸ਼ਣ ਕਥਨ ਕਰਨ ਲੱਗੇ ਭਾਵ ਜਿਹੜੇ ਵੈਸ਼ਨਵ ਸੰਪਰਦਾ ਵਾਲੇ ਆ ਉਹਨਾਂ ਨੇ ਕੀ ਕੀਤਾ ਹੈ ਉਹਨਾਂ ਨੇ 4 ਮਹਾਂਵਾਕਾਂ ਦੇ ਅੱਗੇ 3-3 ਹਿੱਸੇ ਕਰ ਦਿੱਤੇ। ਹਾਂਜੀ ਅਤੇ ਪ੍ਰਗਿਆਨਾਮ ਆਨੰਦ
ਤੇ ਬ੍ਰਹਮ।
ਇਹ ਤਿੰਨ ਹਿੱਸੇ ਮਹਾਂਵਾਕ ਦੇ ਅਹੰ ਬ੍ਰਹਮ ਅਸੀ ਤਿੰਨੇ ਯਜੁਰ ਵੇਦ ਦੇ ਮਹਾਂਵਾਕ ਦੇ ਤਿੰਨ ਹਿੱਸੇ ਕਰ ਦਿੱਤੇ ਹੈਗੇ। ਤਤ ਤਵਮ ਅਸੀ ਤਿੰਨ ਹਿੱਸੇ ਇਹਦੇ ਸ਼ਾਂ ਵੇਦ ਦੇ ਮਹਾਂਵਾਕ ਦੇ, ਆਯਮ ਆਤਮਾ ਬ੍ਰਹਮ ਇਹ ਅਥਰਵਣ ਵੇਦ ਦੇ ਤਿੰਨ ਹਿੱਸੇ, ਤਿੰਨ ਤਿੰਨ ਹਿੱਸੇ ਕਰਕੇ ਅਤੇ ਉਹਦੇ ਬਣ ਗਏ ਕਿ ਚਾਰ ਤਿਆਂ ਬਾਰਾਂ, ਬਾਰਾਂ ਵਿਸ਼ੇਸ਼ਣ ਬਣ ਗਏ। ਉਹ ਅੱਗੇ ਬਾਰਾਂ ਵਿਸ਼ੇਸ਼ਣਾਂ ਦਾ ਜਿਹੜਾ ਖੁਲਾਸਾ ਹੁਣ ਕਰਨ ਲੱਗੇ ਆ, ਉਹਦੇ ਬਾਰਾਂ ਵਿਸ਼ੇਸ਼ਣ ਜਿਹੜੇ ਬਾਰਾਂ ਨਾਮ ਹੈ ਉਹਨਾਂ ਦਾ ਕਥਨ ਕਰ ਲੱਗੇ ਹਨ। ਸਤ ਚਿੱਤ ਆਨੰਦ ਅਦਵੀ ਅਦਵਿਤੀਯ ਉਹ ਬ੍ਰਹਮ ਸਤ ਨਾਸ਼ ਤੋਂ ਰਹਿਤ ਹੈ, ਚਿੱਤ ਚੇਤਨ ਸਰੂਪ ਹੈ, ਆਨੰਦ ਆਨੰਦ ਸਰੂਪ ਖੁਸ਼ੀ ਵਿੱਚ ਰਹਿਣ ਵਾਲਾ, ਅਦਵਿਤੀਯ ਭਾਵ ਉਹ ਅਦੁੱਤੀ ਹੈ, ਸਭ ਦਾ ਹੀ ਆਸਰਾ ਰੂਪ ਹੈ, ਅਦਵਿਤੀਯ ਭਾਵ ਇਕੱਲਾ ਹੈ, ਅਚਲ ਅਖੰਡ ਅਨੰਤ ਅਚਲ ਜੋ ਚਲਾਇਮਾਨ ਤੋਂ ਰਹਿਤ ਹੈ, ਅਖੰਡ ਜੋ ਨਾਸ ਤੋਂ ਰਹਿਤ ਹੈ, ਅਨੰਤ ਬੇਅੰਤ ਸਰੂਪ ਹੈ, ਸਵੰਗ ਸਵੰ ਪ੍ਰਕਾਸ਼ ਕੂਟਸਥ ਅਜ ਸਵੰ, ਫਿਰ ਸਵੰ ਪ੍ਰਕਾਸ਼ ਸਭ ਨੂੰ ਚਾਨਣ ਕਰਨ ਵਾਲਾ ਅਤੇ ਆਪਣੇ ਆਪ ਦਾ ਆਪੇ ਪ੍ਰਕਾਸ਼ਕ ਹੈ, ਸੂਤੇ ਸਿੱਧੀ ਪ੍ਰਕਾਸ਼ ਕਰਨ ਵਾਲਾ ਆਪਣੇ ਆਪ ਨੂੰ ਸਵੰ ਭਾਵ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ, ਉਹਨੂੰ ਕਿਸੇ ਦੇ ਪ੍ਰਕਾਸ਼ ਦਾ ਉਹ ਆਸਰਾ ਨਹੀਂ ਦਿੰਦਾ, ਸਗੋਂ ਸਭ ਨੂੰ ਚਾਨਣ ਕਰਨ ਵਾਲਾ ਹੈ। ਕੂਟਸਥ ਕੂਟਸਥ ਕਹੀਏ ਪਹਾੜ ਵੱਤ ਡੋਲ ਹੈ ਉਹ, ਜਾਂ ਕੂਟਸਥ ਅਹਿਰਣ ਵੱਤ ਅਡੋਲ ਹੈ। ਆਜ ਅਜਨਮਾ ਹੈ, ਅਕਿਰਿਆ ਬ੍ਰਹਮ ਗਨੰਤ ਅਕਿਰਿਆ ਸਾਰੀਆਂ ਕਿਰਿਆਵਾਂ ਤੋਂ ਰਹਿਤ ਹੈ, ਅਤੇ ਬ੍ਰਹਮ ਵਿਆਪਕ ਵਿਆਪਕ ਰੂਪ ਹੈ। ਇਹ ਬਾਰਾਂ ਵਿਸ਼ੇਸ਼ਣ ਗਣੰਤ ਕਹੀਏ ਗਿਣ ਕੇ ਤੈਨੂੰ ਦੱਸੇ ਆ, ਗਣੰਤ ਕਹੀਏ ਤੂੰ ਜਾਣ ਲੈਣਾ ਕਰ। ਇਹਦਾ ਖੋਲਿਆ ਕਿਉਂ ਨਹੀਂ ਵਿਚਾਰ, ਕਿਉਂਕਿ ਅੱਗੇ ਇਹਦਾ ਇੱਕ ਇੱਕ ਵਿਸ਼ੇਸ਼ਣ ਦਾ ਵੀ ਸੱਤ ਕੀ ਹੈ, ਚਿੱਤ ਕੀ ਹੈ, ਆਨੰਦ ਕੀ ਹੈ, ਉਹਦਾ ਅੱਗੇ ਖੋਲ ਰਹੇ ਹਨ। ਸਿੱਖਿਓ ਵਾਚ ਦੋਹਰਾ ਦੁਆਦਸ ਏਕ ਹੈ ਬ੍ਰਹਮ ਕੇ, ਹੇ ਗੁਰੂ ਜੀ ਤੁਸਾਂ ਨੇ ਬ੍ਰਹਮ ਕੇ ਇੱਕ ਬ੍ਰਹਮ ਦੇ ਦੁਆਦਸ ਬਾਰਾਂ ਜਿਹੜੇ ਨਾਮ ਹੈ, ਕਹਿ ਵਿਸ਼ੇਖਣ ਨਾਮ ਉਹ ਤੁਸਾਂ ਨੇ ਬਾਰਾਂ ਜਿਹੜੇ ਹੈ ਨਾਮ ਬ੍ਰਹਮ ਦੇ ਉਹ ਤੁਸਾਂ ਨੇ ਵਿਸ਼ੇਸ਼ਣ ਰੂਪ ਵਿੱਚ ਕਹੇ ਆ, ਕਹਿਣਾ ਕੀਤੇ ਬ੍ਰਹਮ ਕੇ ਬ੍ਰਹਮ ਦੇ ਬਾਰਾਂ ਜਿਹੜੇ ਵਿਸ਼ੇਸ਼ਣ ਆ ਉਹ ਤੁਸਾਂ ਨੇ ਨਾਮਾਂ ਦੇ ਵਿੱਚ ਕਹੇ ਹੋਏ ਹੈ। ਨਿਆਰੇ ਨਿਆਰੇ ਕਰ ਕਹੋ, ਹੁਣ ਇਹ ਕਿਰਪਾ ਕਰੋ ਕਿ ਨਿਆਰੇ ਨਿਆਰੇ ਕਹੀਏ, ਵੱਖਰੇ ਵੱਖਰੇ ਕਰਕੇ ਕਹੋ ਕਹੀਏ ਕਹਿਣਾ ਕਰੋ। ਅਬ ਤਿੰਨ ਕੇ ਗੁਣ ਗ੍ਰਾਮ ਅਬ ਕਹੀਏ ਹੁਣ, ਤਿੰਨ ਕਹੀਏ ਉਹਨਾਂ, ਗ੍ਰਾਮ ਕਹੀਏ ਸਮੂਹ ਬਾਰੇ, ਤਿੰਨਾਂ ਦੇ ਇਹ ਬਾਰਾਂ ਵਿਸ਼ੇਸ਼ਣ ਜਿਹੜੇ ਨਾ ਉਹਨਾਂ ਦੇ ਗੁਣ ਦਾ ਜਿਹੜਾ ਸਮੂਹ ਆ, ਗੁਰੂ ਸਾਹਿਬ ਜੀ ਵੱਖਰੇ ਵੱਖਰੇ ਕਰਕੇ ਕਹੋ ਪਾਓ। ਸਤ ਕਿਹਨੂੰ ਕਹਿੰਦੇ, ਚਿੱਤ ਕਿਹਨੂੰ ਕਹਿੰਦੇ, ਆਨੰਦ ਕਿਹਨੂੰ ਕਹਿੰਦੇ, ਉਹਦਾ ਵਿਸਥਾਰ ਕਰਕੇ ਆਪ ਜੀ ਕਹੋ। ਅਥ ਸਤ ਵਰਣਨਮ ਸ੍ਰੀ ਗੁਰੂ ਵਾਚ, ਹੁਣ ਸਤ ਵਰਣਨਮ, ਹੁਣ ਸੱਤ ਜੋ ਵਿਸ਼ੇਸ਼ਣ ਬ੍ਰਹਮ ਦਾ ਉਹ ਵਰਣਨ ਕਰਨ ਲੱਗੇ ਹੈ, ਜਿਹੜੇ ਬਾਰਾਂ ਨਾਮ ਹੈ ਬ੍ਰਹਮ ਦੇ ਵੱਖੋ ਵੱਖਰੇ ਉਹਦੇ ਬਾਰੇ ਕਹਿ ਰਹੇ ਹੈ। ਇਹ ਜਿੰਨੇ ਵੀ ਹੈ ਇਹ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਵਿਆਪਕ ਉਹਦੇ ਸੰਬੰਧ ਵਿੱਚ ਹੀ ਹੈ। ਸ੍ਰੀ ਗੁਰੂ ਵਾਚ ਸ਼੍ਰੋਮਣੀ ਗੁਰੂ ਜੀ ਵਾਚ ਕਹੀਏ ਕਥਨ ਕਰਦੇ ਹੈ। दोहरा असत जगत सत सो लगत हे सिख। आ जड़ा असत जगत है भाव झूठा जो सच्चा नहीं है, असत नासवान है, ये जड़ा असत आ झूठा जगत संसार आ सत सो लगत सच सो कहिए समान लगद कहिए लग रहा है। ये जड़ा झूठा जगत सच्चा लग रहा है सच्चे समान लग रहा है जा कि सत्ता पाए जा कहिए जिस ब्रह्म परमात्मा की सत्ता शक्ति कला पा के भाव जिस की सत्ता पा के ये झूठा जगत सच्चा सच समान लग रहा है। सो सत ब्रह्म स्वरूप है वह सत वो जड़ा सत स्वरूप ब्रह्म ही है। सो सत ब्रह्म स्वरूप है भाव जिहदी सत्ता पा के संसार सत लगन दिया ना जिहदी सत्ता पाई है वह की है ब्रह्म वह ब्रह्म सत स्वरूप है वह सत स्वरूप ब्रह्म ही है। ज्ञान बिना ना लिखाए जो ज्ञान ब्रह्म ज्ञान तो बिना क्योंकि वह ब्रह्म है ना भाव ब्रह्म ज्ञान की है ब्रह्म के संबंध में जो ज्ञान है वह ब्रह्म ज्ञान तो बगैर किसी भी साधन द्वारा लिखाए और जाने नहीं जा सकता। ऐसा सत स्वरूप है जड़ा आदि सच जुगाद सच है भी सच नानक होसी भी सच। आत सत वर्ण भाव जी का तिना कल ही बाद नहीं हुंदा आबाद रूप आ ते जिहदी सत्ता पा के ये जड़ा जगत आ सच समान लग रहा है झूठा जगत आ जगत रचना सब झूठा है पर वेखो वेखन सानू सच्ची प्रतीत हो रही आ क्योंकि सच्चे का बनाया होया बसारा भी सच्चा दिस रहा है। वो सत ब्रह्म स्वरूप है भाव वह जड़ा सच आ वह ब्रह्म आप ही है वह जड़ा सत स्वरूप ब्रह्म ही है होर नहीं कोई ते ओ सत स्वरूप ब्रह्म ज्ञान तो बिना जाने नहीं जाता ते ओ ज्ञान गुरु तो बिना हुंदा नहीं। अथ चित वर्णन कबेत हुण जो चित है सत चित सी ना दूसरा विशेषण हुण चित दे वर्णन करन लगे कथन कर लगे भी चित किनू कहिंदे जागृत सुपन काज होत जा की चेतना सो हे सिख। जागृत जिहड़ा प्रतख नेत्रां विच दे बह के जीव देखदा है सुपन अवस्था दा जिहड़ा काज कहिए काम जा की जिस दी चेतना नाल जिस चेतन स्वरूप परमात्मा नाल जिहदे प्रकाश नाल जा कहिए जिस चेतन स्वरूप परमात्मा दी चेतनता दे नाल उहदी सत्ता दे नाल हुंदे जागृत ते सुपन अवस्था दे काम। सुपने विच वी साडे कई काम हुंदे ना कई काम करदे हुंदे आ भाव सुपन अवस्था जिहड़े सुपन अवस्था वी ਵਿੱਚ ਵੀ ਜਿਹੜਾ ਸਾਨੂੰ ਚੇਤਨਾ ਮਿਲ ਰਹੀ ਹੈ ਪ੍ਰਕਾਸ਼ ਹੋ ਰਿਹਾ ਹੈ ਜਾਗਰਤ ਅਵਸਥਾ ਦੀ ਵੀ ਜਿਹੜੀ ਸਾਨੂੰ ਜਿਹਦੇ ਵਿੱਚ ਚੇਤਨਾ ਮਿਲ ਰਹੀ ਹੈ ਅਸੀਂ ਸਭ ਕੁਝ ਦੇਖ ਰਹੇ ਹਾਂ ਪ੍ਰਤੱਖ ਕਿ ਜਿਸ ਚੇਤਨ ਸਰੂਪ ਪਰਮਾਤਮਾ ਦੀ ਚੇਤਨਤਾ ਦੇ ਨਾਲ ਹੋਏ ਕਾਜ ਹੁੰਦੇ ਹੈ ਸੁਖੋਪਤ ਹੂੰ ਮੈਂ ਵਾਹੇ ਸਾਖੀ ਅਵਸੇਖੀ ਹੈ। ਫਿਰ ਸੁਖੋਪਤੀ ਅਵਸਥਾ ਭਾਵ ਗਾੜੀ ਨੀਂਦ ਜਿੱਥੇ ਮਨ ਬੁੱਧ ਅਗਿਆਨ 'ਚ ਵਿਲੀਨ ਹੋ ਜਾਂਦੇ ਹੈ ਉਹ ਸੁਖੋਪਤ ਅਵਸਥਾ ਵਿੱਚ ਜਿੱਥੇ ਕੋਈ ਕਿਰਿਆ ਨਹੀਂ ਰਹਿ ਜਾਂਦੀ ਉਸ ਸੁਖੋਪਤ ਅਵਸਥਾ ਵਿੱਚ ਵੀ ਵਹਿ ਕਹੀਏ ਉਹ ਬ੍ਰਹਮ ਹੀ ਜਿਹੜਾ ਹੈ ਸਾਖੀ ਚੇਤਨ ਹੀ ਅਵਸੇਖੀਏ ਕਹੀਏ ਬਾਕੀ ਰਹਿੰਦਾ ਹੈ। ਇਹ ਜਿਹੜੇ ਵਿਸ਼ੇਸ਼ਣ ਆ ब्रह्म दे विच है अथवा यही विशेषण आत्मा विच है आत्मा भी सत चेतन आनंद
अद्वैत स्वरूप अचल अखंड अनंत स्वयं प्रकाश कुटस्थ ते आज अक्रिया ब्रह्म रूप है। ये जिहड़े ब्रह्म दा नाम लैके विशेषण दसे जाणगे ये आटोमैटिकली सुती सीधी आपां ने आत्मा विच समझ लैणे, ठीक है जी। जागृत सुपन दे काम जिहड़े हुंदे जिस चेतना परमेश्वर की चेतना नाल उहदे प्रकाश नाल जिस आत्मा की चेतना नाल सुखोपती अवस्था दे विच वी उही साखी चेतनी अवसेखीए बाकी रहिंदा है जिहड़ा सानू जागृत विच हुंदिआं उठदे ज्ञान कराउंदा मैं सुख से सोया आज मुझे पता भी नहीं चला। तीन हूँ अवस्था न मैं भावा भाव रूप गन इन तिना अवस्था ही भाव कहीए होना अभाव कहीए ना होना जो रूप जानना तिना ही अवस्थाना बेच तीन अवस्था कहड़ी जागृत सुपन सुखोपदी ये तिने अवस्था ही होना भाव ना होना ना होना रूप गन कहिए जानना तुरिया स्वरूप एक रस अवरेखी है अते तुरिया जो है वो सब दा इस साखी स्वरूप एक रस देखीदा है। तुरिया स्वरूप आ तुरिया स्वरूप जिथे भाव भाव नहीं ना दे तुरिया स्वरूप आ जिथे ना होना ना होना ते भाव जिथे होना ते ना होना जिथे दोवें चीज़ां नहीं हैगियां जिथे भाव तू मैं नहीं हैगी वो तुरिया अवस्था तुरिया स्वरूप एक रस ओ साखी चेतनी अवरेखी है कई देखीदा है। तीन अवस्था विच होना भाव जागृत सुपन विच होना जीव दा होना हुंदा है ते सुखोपती विच अभाव हो जाता दोनों अवस्था का ही जागृत वेले सुपन का अभाव है ना होना ते सुपन विच जागृत का अभाव है उस जागृत नहीं रहिंदी ते ना रहिंदी उत्थे सुखोपती सुखोपती विच ना जागृत ना सुपन अवस्था ये जिहड़ा होना ना होना रूप जानना इन्हां समयां विच तिन्न अवस्था विच ही ते ओ तो तुरिया स्वरूप है वह तुरिया स्वरूप च की है ना होना ते ना होना दोवें चीज़ां नहीं हैगियां मैं तू उत्थे है नहीं ते ओ तुरिया ऐसी अवस्था है सतवें ज्ञान की भूमिका है ओ तुरिया स्वरूप एक रस की है साखी चेतन आत्मा जा ब्रह्म उही ओ कला उत्थे वेखीए कई देखीदा है। अगे दृष्टांत रूप विच कथन कर लगे हैं जैसे लोह चुंबक समीप कर चेष्टा को जिस प्रकार वेखो लोहा चुंबक दे समीप कहिए कोल चेष्टा करता हरकतां करता भी चुंबक रख दईए तो वह लोहे पास रखिए तो वह इधर उधर हुंदा ना वह चेष्टा करता हरकतां नूं करता है हिलजुल करता तैसे देह इंद्री मन आत्मा मोलेखीए उस प्रकार ही दे जड़ा शरीर आ इंद्रियां जड़ियां पंज कर्म इंद्रे पंज ज्ञान इंद्रे मन जड़ा वा वो आत्मा दे पास तुही होण करके चेष्टा कर दे लेखिए किए जानी दे मानो आत्मा जड़ी है चुंबक दी न्याई है ये इंद्रियां हुण आत्मा ते कोई हरकत नहीं करती चुंबक हरकत नहीं करती हरकत कौन करदे आ लोहा उड उड के वह पास आउंदा ते उही हिलजुल करदा इस तरह जिहड़े शरीर है शरीर दियां इंद्रियां मन संकल्प विकल्प बुद्धि निर्णय निश्चय अहम अहम विरति चित विच चितवनियां ये जिन्ना कुछ भी आ ये लोहे की न्याई आत्मा दे पास होने करके चेष्टा करते देखी दे है जानी दे है। जे चुंबक ना हो तो लोहा एक थां पिया रहिंदा जे आत्मा ना हो ਅਤੇ ਦੇਹ ਇੰਦਰੀਆਂ ਮਨ ਸਭ ਕੁਝ ਹੀ ਮਨ 'ਤੇ ਵੈਸੇ ਲੀਨ ਹੋ ਜਾਏਗਾ, ਬੁੱਧੀ ਵੀ ਲੀਨ ਹੋ ਜਾਊਗੀ, ਦੇਹ ਇੰਦਰੀਆਂ ਕੋਈ ਕਿਰਿਆ ਨਹੀਂ ਕਰਨਗੀ। ਏਕ ਰੂਪ ਜਗਮੈ ਜਗਮ ਜਗਮਗਾਤ ਜਾ ਕੀ ਜੋਤ, ਜਾ ਕੀ ਕਹੀ ਜਿਸ ਪਰਮਾਤਮਾ ਦੀ ਜੋਤ ਸਾਰੇ ਹੀ ਸੰਸਾਰ ਵਿੱਚ ਇੱਕ ਰਸ ਜਗ ਰਹੀ ਹੈ, ਜਗਮਗਾਤ ਪ੍ਰਕਾਸ਼ ਰਹੀ ਹੈ, ਜਗਮਗ ਜਗਮਗ ਕਰ ਰਹੀ ਹੈ। ਇੱਕ ਰੂਪ ਭਾਵ ਇੱਕ ਰਸ ਜਗਮੈ ਕਹੀ ਸੰਸਾਰ ਵਿੱਚ, ਜਾਂ ਜਿਸ ਪਰਮੇਸ਼ਰ ਦੀ ਜੋਤ ਜਗਮਗਾਤ ਰਹੀ ਹੈ, ਭਾਵ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਸਾਰਿਆਂ ਵਿੱਚ ਹੀ ਉਹਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਜਿਸ ਕਰਕੇ ਜੀਵ ਹਰਕਤਾਂ ਕਰਦੇ ਆ, ਹਿਲਜੁਲ ਕਰਦੇ ਆ, ਕਿਰਿਆਵਾਂ ਕਰਦੇ ਆ। ਜਹਾਂ ਤਹਾਂ ਜਾਨ ਚਿੱਤ ਚੇਤਨ ਸੋ ਦੇਖੀਏ, ਜਹਾਂ ਤਾਂ ਕਹੀਏ ਜਿੱਥੇ ਕਿਤੇ ਵੀ ਜਾਣ ਲਾ ਚਿੱਤ ਵਿੱਚ, ਅਤੇ ਉਹ ਚੇਤਨ ਸਰੂਪ ਹੀ ਦੇਖੀਏ ਦੇਖੀਦਾ ਹੈ, ਉਹ ਚੇਤਨ ਨੂੰ ਹੀ ਦੇਖੀਏ ਚਿੱਤ ਵਿੱਚ, ਤੂੰ ਜਾਣ ਲਾ ਵੀ ਜਿੱਥੇ ਕਿੱਥੇ ਉਹ ਚੇਤਨ ਬ੍ਰਹਮ ਤੋਂ ਆਤਮਾ ਤੋਂ ਬਿਨਾਂ ਕੋਈ ਨਹੀਂ ਦੇਖੀਦਾ ਹੈ, ਕਿਉਂਕਿ ਉਹ ਬ੍ਰਹਮ ਵਿਆਪਕ ਹੈ, ਉਹ ਜਿੱਥੇ ਕਿੱਥੇ ਵੀ ਆ ਚਿੱਤ ਵਿੱਚ ਜਾਣ ਲਾ। ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ, ਤੂੰ ਦਰੀਆ ਸਭ ਤੋਂ ਜਿਹੀ ਮਾਹੇ, ਤੁਝ ਬਹਿਣ ਦੂਜਾ ਕੋਈ ਨਾਹੇ, ਤੁਧ ਬਹਿਣ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਇਸ ਪ੍ਰਕਾਰ ਘੱਟ ਘੱਟ ਮੈਂ ਹਰਜੂ ਬਸੈ, ਸਾ ਚਿੱਤ ਵਿੱਚ ਤੂੰ ਜਾਣ ਲਾ ਜਿੱਥੇ ਕਿਤੇ ਵੀ ਉਹ ਚੇਤਨਾ ਨੂੰ ਦੇਖੀਏ, ਕਿਉਂਕਿ ਉਸੇ ਦੀ ਹੀ ਜਿਹੜੀ ਜੋਤ ਦਾ ਪ੍ਰਕਾਸ਼ ਆ, ਇੱਕ ਰਸ ਸਾਰੇ ਜਗ ਵਿੱਚ ਸੰਸਾਰ ਵਿੱਚ ਬ੍ਰਹਿਮੰਡ ਵਿੱਚ ਜਗਮਗ ਜਗਮਗ ਪ੍ਰਕਾਸ਼ ਕਰ ਰਿਹਾ ਹੈ, ਤਾਂ ਹੀ ਜੜ ਚੇਤਨ ਵਿੱਚ ਸੱਤਾ ਹੈ। ਜੜ ਜਿਹੜੇ ਹੁਣ ਇੱਕ ਥਾਂ ਰਹਿਣ, ਵੇਖੋ ਰੋਖਿਆ ਉਹ ਜੜ ਆ, ਪਰ ਉਹਨਾਂ ਵਿੱਚ ਉਹਦੀ ਸੱਤਾ ਹੋਣੇ ਕਰਕੇ ਉਹ ਹਰੇ ਸੁੱਕਦੇ ਆ, ਜਿੱਥੇ ਮਾਰਦੀ ਇੱਥੋਂ ਪਾਣੀ ਸਿੰਮਦਾ। ਉਹ ਜਿਹੜਾ ਜਿੰਨਾ ਚਿਰ ਸੱਤਾ ਹੈ ਉਹਨਾਂ ਚਿਰ ਉਹ ਬ੍ਰਿਸ਼ ਜਿਉਂਦਾ ਹੈ, ਉਹਦੇ ਪੱਤੇ ਤੋੜਾਂਗੇ ਟਾਹਣੀ ਤੋੜਾਂਗੇ ਸੁੱਕਦਾ। ਇਸ ਕਰਕੇ ਵੇਖੋ ਜੜ ਵੀ ਅਤੇ ਚੇਤਨ ਵੀ ਹੈ, ਰੁੱਖ ਰੁੱਖ ਜੜ ਵੀ ਜੜ ਕੀ ਖਲੋਤੇ ਹੋਣ ਕਰਕੇ ਇੱਕ ਥਾਂ, ਚੇਤਨ ਕੀ ਹੈ ਜਿਹੜੀ ਟਾਹਣੀ ਤੋੜਿਆਂ ਸੁੱਕਦਾ ਹੈ, ਉਹਦੇ ਵਿੱਚ ਸੱਤਾ ਹੋਣ ਕਰਕੇ ਇਸ ਤਰ੍ਹਾਂ ਹੁੰਦਾ। ਜਿਹਦੀ ਜੋਤ ਇੱਕ ਰਸ ਸਾਰੇ ਜਗ ਵਿੱਚ ਪ੍ਰਕਾਸ਼ ਰਹੀ ਹੈ, ਭਾਵ ਜਗ ਮੈਂ ਕਹੀਏ ਜੀਵਾਂ ਵਿੱਚ, ਜਗ ਮੈਂ ਕਹੀਏ ਜਗਤ ਵਿੱਚ ਬ੍ਰਹਿਮੰਡ ਵਿੱਚ ਹੀ ਪ੍ਰਕਾਸ਼ ਰਹੀ ਹੈ, ਸੂਰਜ ਚੰਦਰਮਾ ਤਾਰੇ ਸਾਰਿਆਂ ਨੂੰ ਪ੍ਰਕਾਸ਼ ਰਹੀ ਹੈ। ਅਤੇ ਸਿੱਖ ਜਾਂ ਤਾਂ ਜਿੱਥੇ ਕਿਤੇ ਵੀ ਚਿੱਤ ਵਿੱਚ ਜਾਣ ਲਾ, ਉਹ ਚੇਤਨ ਬ੍ਰਭ ਨੂੰ ਹੀ ਦੇਖੀਏ, ਆਪਣੇ ਆਪਣੇ ਆਪੇ ਸਰੂਪ ਨੂੰ ਹੀ ਵੇਖੀਏ। ਇਹਨੂੰ ਕਹੀ ਜਾਂਦਾ, ਇਹਨੂੰ ਕਿਹਾ ਜਾਂਦਾ ਹੈ ਚੇਤ ਚੇਤ, ਇਹਨੂੰ ਚੇਤਨ ਕਿਹਾ ਜਾਂਦਾ ਹੈ। ਹੁਣ ਆਪਾਂ ਇੱਥੇ ਸਮਾਪਤੀ ਕਰੀਏ, ਕੱਲ੍ਹ ਜਿਹੜਾ ਉਹ ਅੱਗੋਂ ਪੜ੍ਹਾਂਗੇ ਆਨੰਦ ਦਾ ਵਰਣਨ, ਕਿਵੇਂ ਆਨੰਦ ਕਿਹਨੂੰ ਕਹਿੰਦੇ, ਇਹ ਸੱਤ ਵਰਣਨ ਹੋ ਗਿਆ, ਚਿੱਤ ਦਾ ਵਰਣਨ ਹੋ ਗਿਆ, ਬ੍ਰਹਮ ਦੇ ਭਾਵ ਆਤਮਾ ਦੇ ਦੋ ਵਿਸ਼ੇਸ਼ਣ ਹੋ ਗਏ, ਅੱਗੇ ਜਿਹੜੇ 10 ਵਿਸ਼ੇਸ਼ਣ ਆ ਹੋਰ ਹੋਣਗੇ। ਭਾਵ ਮਾਨੋ ਐਵੇਂ ਵੀ ਜਿਹੜੇ 4 ਮਹਾਂਵਾਕਾਂ ਦੇ 3 ਹਿੱਸੇ ਕੀਤੇ ਆ, ਉਹ 12 ਵਿਸ਼ੇਸ਼ਣ ਬਣੇ ਆ, ਉਹਦੀ ਵਿਚਾਰ ਆਪਾਂ ਅੱਗੇ ਕਰੀ ਜਾਵਾਂਗੇ। 2 ਹੋ ਚੁੱਕੇ, ਅੱਗੇ 10 ਹੋਰ ਆਉਣਗੇ। ਸੋ ਅੱਜ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ। ਜੈਸੇ ਲੋਹ ਚੁੰਬ ਕੋ ਸਮੀਪ ਕਰ ਚੇਸ਼ਟਾ ਕੋ ਤੈਸੇ ਦੇਹ ਇੰਦਰੀ ਮਨ ਆਤਮਾ ਮੋ ਲੇਖੀਏ, ਏਕ ਰੂਪ ਜਗਮ ਜਗਮਗਾਤ ਜਾ ਕੀ ਜੋਤ, ਜਾਂ ਤਾਂ ਜਾਨ ਚਿੱਤ ਚੇਤਨ ਸੋ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।